शत्रु के पावन बाण लड़ी बार कथा श्री सुखमणि साहिब जी की चल रही है। नौवीं अर्थ पद को आप प्रारंभ की है और नौवीं अर्थ पदी का पहला पद उसे आप विचार करते हैं जेरे महाराज जी ने अपर्थ की उदाहरण दी कि अपर्थ किसने कहते हैं। हूँ सतगुरु जी एक वैष्णव के उदाहरण दे रहे हैं। साडे देश हरेक मत ने अनेक धर्म उन्होंने मतों में से एक मत है वैष्णव मत। इन्हों के अगे पांच फिरते ने वैष्णव मत के विष्णु जी के पुजारी मत। कृष्ण भगत भी ने राधा भगत भी ने इन्हों विचों ही पंजां विचों श्री वल्लभाचार्य बड़े बड़े प्रसिद्ध ऋषि हुए जटाद धम इस तरह रामानुज इन्हों के पंच वैष्णव मत पंज अगे इन्हों के चरते वैष्णव और जिन्हें जैनी लोग मास नहीं खाते इस तरह वैष्णव लोग भी मास नहीं खाते मास का परहेज कर रहे मास को दूर रहे। पूरे अपने आप को विष्णु भगत करवाते हैं। राधा राधा कृष्ण कृष्ण का भी जाप करते हैं। इसे वैष्णव वर्त के श्री वल्लभाचार्य उन्होंने जेडे अगे चेले सन उन्होंने चेलिया की अंश विचों उस मत विचों श्री गुरु ग्रंथ साहब जी के अंदर जिन्हों की बाणी दर्ज है भगत सूरदास उसके मत विच हूँ सतगुरु जी एक वैष्णव की असल डेफिनेशन परिभाषा देख के समझा रहे हैं कि असल में वैष्णव कौन है। वैष्णव बड़े लोग दावा करते हैं कि वैष्णव मांस के नशे का प्रत्याग करके मांस का त्याग करके कई वैष्णव होने का दावा करते हैं पर वैष्णव कौन है वैष्णव की परिभाषा वो की है। वो पंजे पातशाह धन धन श्री गुरु अर्जन देव साहब जी महाराज समझा रहे हैं। हाँ जी
सतनाम श्री वाहिगुरु साहिब जीओ वैष्णव को सुपर सुख सन्ना
वैष्णव को जिस उत्ते विशेष करके सो प्रसन्न का मतलब सो का मतलब है विशेष। हाँ एक तो होती है प्रसन्नता सारे पर एक विशेष करके खास करके किसी से प्रसन्नता होने उन्होंने कहते हैं सो प्रसन्न हरी प्रकार विशेष करके प्रसन्न। परमात्मा जिससे विशेष करके प्रसन्न है विशेष करके महाराज जी कहते हो गए केवल वैष्णव मन धारण कर लिया मास छड़ दिता सुखमता जी आदत रख के एक ब्राह्मण आया कि गुरु अमरदास साहब जी मैं नहीं आज लंगर में लंगर छ ਪਤਾ ਨਹੀਂ ਕਿਵੇਂ ਬਣਿਆ ਕਿਵੇਂ ਬਣਾਇਆ। ਮੈਨੂੰ ਕਿਉਂਕਿ ਬੱਚਾ ਸਿੱਧਾ ਦੇ ਰਹੇ ਕਿ ਮੈਂ ਕੁਸ਼ਲਤਾ ਦੇ ਨਾਲ ਧਰਤੀ ਪਵਿੱਤਰ ਕਰਕੇ ਗੋਬਰ ਦਾ ਲੇਪ ਕਰਕੇ ਗਊ ਦੇ ਗੋਬਰ ਦਾ ਫਿਰ ਚੌਂਕੇ ਦੇ ਵਿੱਚ ਵਧੀਆ ਢੰਗ ਨਾਲ ਲੱਕੜੀਆਂ ਧੋ ਕੇ ਫਿਰ ਬਾਲਾਂਗਾ ਅਤੇ ਫਿਰ ਮੈਂ ਆਪਣਾ ਭੋਜਨ ਤਿਆਰ ਕਰਾਂ। ਸਤਿਗੁਰੂ ਜੀ ਨੇ ਆਖਿਆ ਵੀ ਦੇ ਜੋ ਵੀ ਕੀਤਾ ਉਹਦੇ ਜਦੋਂ ਕਿਸੇ ਚੌਂਕਾ ਬਣਾਉਂਦੇ ਨੇ ਚੁੱਲ੍ਹਾ ਬਣਾਉਂਦੇ ਨੇ ਪਹਿਲਾਂ ਇੱਕ ਅੱਧਾ ਫੁੱਟ ਜ਼ਮੀਨ ਉੱਤੋਂ ਪੁੱਟ ਦਿੰਦੇ ਨੇ ਥੱਲੋਂ ਜ਼ਮੀਨ ਕੱਢਦੇ ਅਤੇ ਜਾ ਕੇ ਪੁੱਟਣ ਲੱਗਾ ਜਿੱਥੋਂ ਪੁੱਟਿਆ ਕਰੇ ਜ਼ਮੀਨ ਉੱਥੋਂ ਹੀ ਥੱਲੋਂ ਹੱਡੀਆਂ ਨਿਕਲਿਆ ਕੱਢ ਕੇ ਦੂਜੀ ਥਾਂ 'ਤੇ ਜਿੱਥੇ ਪੁੱਟਿਆ ਕਰੇ ਹੱਡੀ ਸ਼ਾਮ ਤੱਕ ਸਾਰਾ ਦਿਨ ਜ਼ਮੀਨ ਹੀ ਪੁੱਟਦਾ ਚਲਾ ਗਿਆ ਜਿੱਥੋਂ ਪੁੱਟਦਾ ਸੀ ਹੱਡੀਆਂ ਨਿਕਲ ਆਉਂਦੀਆਂ ਸਨ। ਆਖਿਰਕਾਰ ਸਤਿਗੁਰਾਂ ਦੇ ਲੰਗਰ ਵਿੱਚ ਭੁੱਖ ਲੱਗ ਗਈ ਡਾਢੀ ਮਹਾਰਾਜ ਜੀ ਦੇ ਭੋਜਨ ਸਿਵਾ ਕੇ ਭੋਜਨ ਕਰਨਾ ਪਿਆ। ਮਹਾਰਾਜ ਜੀ ਨੇ ਫਿਰ ਬੈਠਣ ਕਹੇ ਪੰਡਿਤ ਜੀ ਧਰਤੀ ਦਾ ਕੋਈ ਕੋਨਾ ਐਸਾ ਨਹੀਂ ਹੈ ਜਿੱਥੇ ਕਿਸੇ ਜੀਵ ਦੀ ਮੌਤ ਨਾ ਹੋ। ਕੋਈ ਜੀਵ ਮਰਿਆ ਜੇ ਇਸ ਦ੍ਰਿਸ਼ਟੀ ਨਾਲ ਵੇਖੋਗੇ ਤਾਂ ਫਿਰ ਸਾਰੀ ਜਗ੍ਹਾ ਪਵਿੱਤਰ ਹੈ, ਹਰ ਥਾਂ 'ਤੇ ਅਪਵਿੱਤਰਤਾ। ਪਰ ਹਾਂ ਜੇ ਤੁਸੀਂ ਸਮਦ੍ਰਿਸ਼ਟੀ ਕਰਕੇ ਵੇਖੋਗੇ ਤਾਂ ਸਾਰੀ ਧਰਤੀ ਪਰਮਾਤਮਾ ਦੀ ਹੈ, ਨਿਰੰਕਾਰ ਦੀ ਹੈ, ਅਤੇ ਫਿਰ ਤੁਹਾਡਾ ਇਹ ਵੈਸ਼ਨਵ ਧਰਮ ਲੰਬੇ ਸਮੇਂ ਤੱਕ ਚੱਲ ਸਕਦਾ ਨਹੀਂ ਤਾਂ ਨਹੀਂ ਚੱਲ ਸਕਦਾ। ਵੈਸ਼ਨਵਤਾ ਕੇਵਲ ਸੁਚਮਤਾ ਰੱਖਣ ਦੇ ਨਾਲ ਹੀ ਨਹੀਂ ਕਿ ਬਾਹਰ ਦੀ ਪਵਿੱਤਰਤਾ ਤਾਂ ਤੁਸੀਂ ਰੱਖ ਲਈ ਪਰ ਅੰਦਰ ਦੀ ਪਵਿੱਤਰਤਾ ਨਹੀਂ, ਮਨ ਦੀ ਪਵਿੱਤਰਤਾ ਨਹੀਂ। ਉੱਥੇ ਮਹਾਰਾਜ ਜਗਤਗੁਰੂ ਪਾਤਸ਼ਾਹ ਨੇ ਭਗਤਾਂ ਨੂੰ ਵੇਖ ਕੇ ਬਚਨ ਕਹੇ ਸਨ, ਸੁਬੁੱਧ ਡੁੰਬਣੀ ਉਦਯਾ ਕਥਾਇਣ ਪਰ ਨਿੰਦੇ ਪਰ ਨਿੰਦਾ ਘੱਟ ਚੂਹੜੀ ਮੁੱਠੀ ਕਰੋਧ ਚੰਡਾਲ ਕਾਰੂ ਕੱਢੀ ਪਿਆਰ ਕੀ ਹੈ ਜਾਂ ਚਾਰੇ ਬੈਠੀਆਂ ਲਕੀਰਾਂ ਦੇਖ ਕੇ ਕੀ ਕਰਦੇ ਹੋ। ਜੇ ਆਹ ਚਾਰ ਭੈੜੀਆਂ ਬਿਰਤੀਆਂ ਤੁਹਾਡੇ ਨਾਲ ਵਰਤੀ ਸੁਬੁੱਧ ਡੁੰਬਣੀ ਉਦਯਾ ਕਥਾਇ ਪਰ ਨਿੰਦਾ ਘੱਟ ਚੂਹੜੀ ਮੁੱਠੀ ਕਰੋਧ ਚੰਡਾਲ ਇਹ ਚਾਰੇ ਨਾਲ ਤਾਂ ਫਿਰ ਲਕੀਰਾਂ ਖਿੱਚ ਕੇ ਚੌਂਕਾ ਪਵਿੱਤਰ ਕਰਨ ਦਾ ਕੀ ਲਾਭ ਹੈ। ਅਪਵਿੱਤਰਤਾ ਤਾਂ ਤੁਹਾਡੇ ਅੰਦਰ ਮਰਨ ਤਾਈ ਤਾਂ ਅੰਦਰ ਹੈ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਵੈਸ਼ਨਵ ਉਹ ਹੈ ਜਿਸ ਉੱਤੇ ਪਰਮਾਤਮਾ ਦੀ ਵਿਸ਼ੇਸ਼ ਪ੍ਰਸੰਨਤਾ ਹੈ, ਅਕਾਲ ਪੁਰਖ ਦੀ ਪ੍ਰਸੰਨਤਾ ਹੈ। ਹਾਂਜੀ,
ਵਿਸ਼ਨ ਕੀ ਮਾਇਆ ਤੇ
ਵਿਸ਼ਨੂੰ ਦੀ ਭਗਤੀ ਕਰਦੇ ਨੇ, ਭਗਤੀ ਹੀ ਇਹਨਾਂ ਦਾ ਮੁੱਖ ਮਾਰਗ ਹੈ ਵੈਸ਼ਨਵ ਧਰਮ। ਮਹਾਰਾਜ ਜੀ ਕਹਿੰਦੇ ਵੀ ਵਿਸ਼ਨੂੰ ਦੀ ਭਗਤੀ ਕਰਦੇ ਹੋ ਔਰ ਵੈਸ਼ਨਵ ਮਤ ਦੇ ਤੁਸੀਂ ਧਾਰਮਿਕ ਹੁੰਦੇ ਹੋ, ਪਰ ਪਾਤਸ਼ਾਹ ਜੀ ਕਹਿੰਦੇ ਵਿਸ਼ਨੂੰ ਦਾ ਇੱਥੇ ਮਤਲਬ ਹੈ ਪ੍ਰਮਾਤਮਾ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ ਉਹਨੂੰ ਮੰਨੋ, ਜਿਹੜਾ ਸਭ ਵਿੱਚ ਵਿਆਪਕ ਹੈ ਐਸਾ ਵਿਸ਼ ਇੱਥੇ ਵਿਸ਼ਨ ਦਾ ਮਤਲਬ ਵਿਆਪਕ ਜੋ ਸਾਰੇ ਵਿਸ਼ਵ ਵਿੱਚ ਵਿਆਪਕ ਹੈ। ਉਹਦੀ ਮਾਇਆ ਤੋਂ ਭਿੰਨ ਰਹਿੰਦਾ ਜਿਹੜਾ ਵੈਸ਼ਨੂੰ ਹੈ ਉਹ ਵਿਸ਼ਨੂੰ ਦੀ ਮਾਇਆ ਤੋਂ ਜਿਹੜੀ ਪ੍ਰਮਾਤਮਾ ਦੀ ਮਾਇਆ ਉਹਦੇ ਤੋਂ ਵੱਖਰਾ ਰਹਿੰਦਾ, ਉਹਦੇ ਤੋਂ ਨਿਰਲੇਪ ਰਹਿੰਦਾ, ਉਹ ਮਾਇਆ ਕਰਕੇ ਗ੍ਰਸਿਆ ਨਹੀਂ ਹੁੰਦਾ, ਮਾਇਆ ਨਾਲ ਪ੍ਰਭਾਵਿਤ ਨਹੀਂ ਹੁੰਦਾ, ਮਾਇਆ ਦੇ ਨਾਲ ਉਹ ਲਿਪਾਏ ਮਾਰ ਨਹੀਂ ਲੰਪਟ ਨਹੀਂ। ਜਿਹੜੀ ਪ੍ਰਮਾਤਮਾ ਦੀ ਮਾਇਆ ਉਹਦੇ ਤੋਂ ਵੱਖਰਾ ਰਹਿੰਦਾ, ਭਿੰਨ ਦਾ ਮਤਲਬ ਹੈ ਵੱਖਰਾ ਨਿਰਲੇਪ। ਵਿਸ਼ਨੂੰ ਦੀ ਮਾਇਆ ਤੋਂ ਪ੍ਰਮਾਤਮਾ ਦੀ ਮਾਇਆ ਤੋਂ ਭਿੰਨ ਹੋ ਕੇ ਰਹਿੰਦਾ ਉਹ ਵੈਸ਼ਨਵ ਹੈ, ਉਹ ਕੋਈ ਵੀ ਹੋ ਸਕਦਾ, ਉਹ ਇੱਕ ਛਤਰੀ ਵੀ ਹੋ ਸਕਦਾ, ਇੱਕ ਬ੍ਰਾਹਮਣ ਵੀ ਹੋ ਸਕਦਾ, ਇੱਕ ਸ਼ੂਦਰ ਵੀ ਹੋ ਸਕਦਾ, ਔਰ ਇੱਕ ਵੈਸ ਵੀ ਹੋ ਸਕਦਾ, ਇੱਕ ਮੁਸਲਮਾਨ ਵੀ ਹੋ ਸਕਦਾ, ਇੱਕ ਇਸਾਈ ਵੀ ਹੋ ਸਕਦਾ, ਇੱਕ ਯਹੂਦੀ ਵੀ ਹੋ ਸਕਦਾ। ਕਿਸੇ ਧਰਮ ਨਾਲ ਵੀ ਸੰਬੰਧ ਹੋਵੇ ਪਰ ਉਹ ਵੈਸ਼ਨਵ ਹੈ ਜੇ ਉਹ ਮਾਇਆ ਤੋਂ ਖੇਡ ਹੋ ਕੇ ਮਾਇਆ ਤੋਂ ਥੱਲੇ ਹੋ ਕੇ ਵੱਖਰਾ। ਮਾਇਆ ਦਾ ਮਤਲਬ ਇੱਥੇ ਕੇਵਲ ਰੁਪਈਆ ਪੈਸਿਆਂ ਤੋਂ ਨਹੀਂ, ਮਾਇਆ ਦੇ ਕਈ ਰੂਪ ਤਿੰਨੇ ਗੁਣ ਮਾਇਆ ਦੇ ਹੀ, ਰਜੋ ਗੁਣ ਤਮੋ ਗੁਣ ਸਤੋ ਗੁਣ, ਇਹ ਸਭ ਮਾਇਆ ਹੀ ਹੈ। ਰਜ ਗੁਣ ਤਮ ਗੁਣ ਸਤ ਗੁਣ ਕਈ ਗਿਆ, ਇਹ ਸਭ ਇਹ ਸਭ ਇਹ ਮਾਇਆ ਸਮਝੇ, ਇਹ ਸਭ ਤੇਰੀ ਮਾਇਆ। ਰਜੋ ਗੁਣ ਤਮੋ ਗੁਣ ਸਤੋ ਗੁਣ ਮਾਇਆ ਰੂਪ ਹੈ, ਔਰ ਇਸ ਮਾਇਆ ਤੋਂ ਜਿਹੜਾ ਭਿੰਨ ਹੋ ਕੇ ਰਹਿੰਦਾ, ਵੱਖਰਾ ਹੋ ਕੇ ਰਹਿੰਦਾ, ਮਹਾਰਾਜ ਜੀ ਕਹਿੰਦੇ ਉਹੀ ਅਸਲ ਵਿੱਚ ਵੈਸ਼ਨਵ ਹੈ, ਉਹੀ ਵੈਸ਼ਨਵ ਹੈ।
ਕਰਮਾ ਕਰਤਾ ਹੋਵੇ ਨਾ ਕਰਮਾ,
ਇਹ ਕੋਈ ਬਸ ਨਹੀਂ। ਮਹਾਰਾਜ ਜੀ ਕਹਿੰਦੇ ਨਾਲ ਉਹ ਕਰਮ ਕਰਦਿਆਂ ਹੋਇਆ ਨਿਹਕਰਮ ਹੋ ਕੇ, ਕਰਮ ਵੀ ਕਰਦਾ ਪਰ ਨਿਹਕਰਮ ਹੋ ਕੇ, ਨਿਸ਼ਕਰਮ ਹੋ ਕੇ। ਬੜੀ ਔਖੀ ਵਕਤ ਹੈ ਕਰਮ ਕਰਦਿਆਂ ਨਿਸ਼ਕਰਮ ਹੋ ਕੇ ਰਹਿਣਾ ਕਿ ਮੈਂ ਕੁਝ ਨਹੀਂ ਕੀਤਾ, ਕਰ ਵੀ ਲੈਣਾ ਜਿਹਦੇ ਕੋਲ ਕੁਝ ਨਹੀਂ ਹੋ ਪਾਇਆ, ਮੈਂ ਕੁਝ ਨਹੀਂ ਕਰ ਸਕਦਾ, ਕੋਈ ਨਹੀਂ ਕਰ ਸਕਦਾ, ਕੋਈ ਕਰਮ ਨਹੀਂ ਹੋ ਸਕਦਾ, ਕੋਈ ਕਰਮ ਨਹੀਂ ਹੋ ਸਕਿਆ। ਸਭ ਕੁਝ ਕਰਨ ਦੇ ਬਾਵਜੂਦ ਵੀ ਕਹਿ ਰਹੇ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਹੇ ਪ੍ਰਭੂ ਕੁਝ ਨਹੀਂ ਕਰ ਸਕਿਆ, ਨਾ ਜਪ ਨਾ ਤਪ ਨਾ ਸੰਜਮ ਨਾ ਕਰਮ, ਕੋਈ ਕਰਮ ਨਹੀਂ ਹੋ ਸਕਿਆ। ਕਰਮ ਕਰਦਿਆਂ ਉਹ ਨਿਹਕਰਮ ਵੀ ਹੋ ਜਾਏ, ਯਾਨੀ ਕਿ ਜੇ ਕਾਮਨਾ ਹੋ ਸਕੇ, ਕਾਮਨਾ ਤੋਂ ਰਹਿ ਸਕੇ, ਏਦਾਂ ਦੀ ਅਵਸਥਾ ਹੋ। ਕਰਮ ਕਰ ਹੋਵੇ ਨਿਹ ਕਰਮ, ਕਰਮ ਕਰਦਿਆਂ ਨਿਹ ਕਰਮ ਹੋ ਜਾਏ, ਕਿਸੇ ਵੀ ਪ੍ਰਕਾਰ ਦੇ ਕਰਮ ਦੇ ਵਿੱਚ ਲਿਪਾਏ ਮਾਨ ਨਾ ਹੋਵੇ।
ਇਸ ਵੈਸ਼ਨੋ ਕਾ ਨਿਰਮਲ ਧਰਮ,
ਯਥਾਰਥ ਉਸੇ ਵੈਸ਼ਨਵ ਦਾ ਅਸਲੀ ਧਰਮ ਹੈ, ਇਹੀ ਵੈਸ਼ਨਵ ਧਰਮ। ਇਸ ਵੈਸ਼ਨੋ ਕਾ ਨਿਰਮਲ ਧਰਮ ਹੈ, ਜੋ ਉਸ ਵੈਸ਼ਨੋ ਦਾ ਇਹੀ ਨਿਰਮਲ ਧਰਮ ਹੈ, ਇਹੀ ਨਿਰਮਲ ਧਰਮ। ਉਹਨੇ ਇਹੀ ਪਵਿੱਤਰ ਧਰਮ ਆਪਣੇ ਅੰਦਰ ਧਾਰਨ ਕੀਤਾ ਹੋਇਆ।
ਬਹੁ ਬਲ ਕੇ ਇੱਛਾ ਨਿਰਮਤ,
ਇਹ ਧਰਮ ਹੈ ਉਹਦਾ, ਵੈਸ਼ਨੋ ਦਾ ਇੱਕ ਨਿਰਮਲ ਧਰਮ ਕੀ ਹੈ ਕਿ ਉਹ ਕਿਸੇ ਵੀ ਕਰਮ ਦੇ ਫਲ ਦੀ ਇੱਛਾ ਨਹੀਂ ਰੱਖਦਾ। ਆਹੋ ਫਲ ਕੀ, ਕਿਸੇ ਵੀ ਫਲ ਦੀ ਇੱਛਾ ਨਹੀਂ ਰੱਖਦਾ ਆਪਣੇ ਹਿਰਦੇ, ਇੱਛਾ ਨਹੀਂ ਬਖਸ਼ ਨਹੀਂ ਰੱਖਦਾ ਇੱਛਾ ਆਪਣੇ, ਕਿਸੇ ਵੀ ਕਰਮ ਦੇ ਫਲ ਦੀ ਇੱਛਾ ਨਹੀਂ ਰੱਖਦਾ ਕੋਈ ਵੀ ਕਰਮ। ਇਸੇ ਕਰਕੇ ਬ੍ਰਹਮ ਗਿਆਨੀ ਦੇ ਸਾਰੇ ਕਰਮ ਖਤਮ ਹੋ ਜਾਂਦੇ ਨੇ, ਭਾਵੇਂ ਉਹ ਖੁਦ ਨੇ ਤੇ ਭਾਵੇਂ ਉਹ ਪਾਪ ਨੇ। ਪਾਪ ਕਰਮਾਂ ਵਿੱਚ ਵੀ ਉਹਦੀ ਮੈਂ ਨਹੀਂ ਹੈ, ਔਰ ਪੁੰਨ ਕਰਮਾਂ ਵਿੱਚ ਵੀ ਉਹਦੀ ਪਕੜ ਨਹੀਂ ਹੈ। ਪਾਪ ਕਰਮ ਉਹਨਾਂ ਦੀ ਨਿੰਦਾ ਕਰਨ ਵਾਲੇ ਲੈ ਜਾਂਦੇ, ਬ੍ਰਹਮ ਗਿਆਨੀਆਂ ਦੀ ਨਿੰਦਾ ਵੀ ਤਾਂ ਕਰਦੇ ਨੇ ਲੋਕ। ਕਬੀਰ ਜੀ ਦੀ ਕੋਈ ਘੱਟ ਨਿੰਦਾ ਨਹੀਂ ਲੋਕਾਂ ਨੇ ਕੀਤੀ, ਇਹ ਨਿੰਦਾ ਕਰਨ ਵਾਲੇ ਜਿਹੜੇ ਨੇ ਉਹਨਾਂ ਦੇ ਪਾਪ ਲੈ ਜਾਂਦੇ, ਤੇ ਉਸਤਤ ਕਰਨ ਵਾਲੇ ਵੀ ਬੜੇ ਹੁੰਦੇ ਨੇ ਬ੍ਰਹਮ ਗਿਆਨੀਆਂ, ਤੇ ਜਿਹੜੇ ਉਸਤਤ ਕਰਨ ਵਾਲੇ ਉਹਨਾਂ ਦੇ ਪੁੰਨ ਲੈ ਜਾਂਦੇ, ਏਦਾਂ ਉਹ ਪਾਪ ਤੇ ਪੁੰਨ ਦੋਹਾਂ ਤੋਂ ਨਿਰਾਲੇ ਹੋ ਜਾਂਦੇ। ਹੁਣ ਜੇ ਉਹ ਪਕੜ ਰੱਖਣ, ਚਾਹੇ ਉਹ ਪਾਪ ਕਰਨਾ ਤੇ ਚਾਹੇ ਉਹ ਪੁੰਨ ਕਰਨਾ, ਉਹਦੇ ਤੇ ਪਕੜ ਰੱਖਣਗੇ ਕਿ ਮੇਰੇ ਕੋਲੋਂ ਹੋਇਆ ਮੈਂ ਕੀਤਾ, ਤੇ ਫਿਰ ਉਹਨਾਂ ਦਾ ਫਲ ਉਹਨਾਂ ਨੂੰ ਆਪ ਹੀ ਭੋਗਣਾ ਪਏਗਾ, ਕੋਈ ਦੂਜਾ ਨਹੀਂ ਲਿਆ। ਹਾਂ ਜੇ ਉਹ ਪਕੜ ਛੱਡ ਦੇਣਗੇ, ਕਿਸੇ ਵੀ ਕਰਮ ਦੇ ਫਲ ਦੀ ਇੱਛਾ ਰੱਖਣਗੇ ਨਹੀਂ ਮਨ ਵਿੱਚ, ਤੇ ਫਿਰ ਉਹ ਸਾਰੇ ਕਰਮਾਂ ਤੋਂ ਸੁਤੰਤਰ ਹੋ ਜਾਏਗਾ, ਫਿਰ ਉਹ ਵਧਾਏ ਮਾਨ ਨਹੀਂ ਹੋਵੇਗਾ, ਬੰਧਨ ਵਿੱਚ ਨਹੀਂ ਪਵੇਗਾ, ਸਾਰੇ ਕਰਮਾਂ ਤੋਂ ਨਿਰਾਲਾ ਹੋ ਜਾਏਗਾ, ਵੱਖਰਾ ਹੋ ਜਾਏਗਾ। ਔਰ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਵਿੱਚ ਇਹ ਗੱਲ ਕਹੀ ਕਿ ਹੇ ਅਰਜਨ, ਕੋਈ ਵੀ ਕਰਮ ਕਰਦਾ ਕਰਮ ਕਰਕੇ ਫਲ ਦੀ ਇੱਛਾ ਨਾ ਰੱਖੀ। ਉਹਨੇ ਆਖਿਆ ਜੇ ਫਲ ਦੀ ਇੱਛਾ ਨਾ ਰੱਖਾਂ ਤਾਂ ਕੀ ਕਰਾਂ? ਉਹ ਕਹਿੰਦਾ ਹਰ ਇੱਕ ਕਰਮ ਕਰਕੇ, ਜਿਵੇਂ ਕੋਈ ਪੁਸ਼ਪ ਭੇਟ ਕਰੀਦਾ, ਫੁੱਲ ਭੇਟ ਕਰੀਦਾ, ਬਸ ਉਹ ਸਾਰੇ ਕਰਮ ਫੁੱਲ ਸਮਝ ਕੇ ਮੈਨੂੰ ਅਰਪਣ ਕਰਦਾ, ਮੈਨੂੰ ਅਰਪਣ ਕਰਦਾ, ਭੇਟ ਕਰਦਾ। ਜਦੋਂ ਫੁੱਲ ਸਮਝ ਕੇ ਭੇਟ ਹੀ ਕਰ ਜਾਏਗਾ ਕੋਈ ਵੀ ਕਰਮ, ਤੇ ਫਿਰ ਉਸ ਕਰਮ ਦਾ ਫਲ ਤੈਨੂੰ ਭੋਗਣਾ ਹੀ ਨਹੀਂ ਪੈਣਾ। ਪਰ ਜਦੋਂ ਤੱਕ ਉਸ ਕਰਮ ਦੇ ਫਲ ਦੀ ਪਕੜ ਬਣਾਈ ਹੋਈ ਹੈ, ਫਿਰ ਅਸੀਂ ਤਾਂ ਫਲ ਪਹਿਲਾਂ ਆਪਣੇ ਮਨ ਚ ਇੱਛਾ ਰੱਖਦੇ ਹਾਂ, ਕਰਮ ਬਾਅਦ ਵਿੱਚ ਕਰਦੇ ਹਾਂ। ਫਲ ਦੀ ਇੱਛਾ ਪਹਿਲਾਂ ਰੱਖਦੇ ਹਾਂ, ਕਰਮ ਬਾਅਦ ਵਿੱਚ। ਫਲ ਦੀ ਇੱਛਾ ਪਹਿਲਾਂ ਰੱਖਦੇ ਹਾਂ ਕਿ ਮਹਾਰਾਜ ਇੰਨੇ ਪਾਠ ਕਰਾਂਗਾ ਜਪਜੀ ਸਾਹਿਬ ਦੇ, ਬਦਲੇ ਚ ਆ ਦੋ। ਫਲ ਦੀ ਇੱਛਾ ਪਹਿਲਾਂ, ਕਰਮ ਹਾਲੇ ਕਰਨਾ, ਜਪਜੀ ਸਾਹਿਬ ਦੇ ਪਾਠ ਹਾਲੇ ਕਰਨੇ ਨੇ, ਪਰ ਫਲ ਦੀ ਇੱਛਾ ਪਹਿਲਾਂ ਪਕੜ। ਫਿਰ ਕਿੱਥੇ ਸਾਡਾ ਅੰਤਕਰਨ ਸ਼ੁੱਧ ਹੋਵੇਗਾ, ਸਾਡਾ ਮਨ ਕਿੱਥੇ ਪਵਿੱਤਰ ਹੋਵੇਗਾ? ਬਾਣੀ, ਸਿਮਰਨ, ਭਜਨ, ਬੰਦਗੀ, ਇਹ ਸਭ ਮਨ ਦੀ ਪਵਿੱਤਰਤਾ ਵਾਸਤੇ ਨੇ। ਜਿਤਨੇ ਵੀ ਕਰਮ ਨੇ, ਸੇਵਾ, ਇਹ ਸਭ ਮਨ ਦੀ ਪਵਿੱਤਰਤਾ ਵਾਸਤੇ। 40 ਦਿਨ ਜੋੜੇ ਝਾੜਾਂ ਦਾ, ਬਦਲੇ ਝਾੜੋ। ਮਨ ਦੀ ਪਵਿੱਤਰਤਾ ਵਾਸਤੇ ਜੋੜੇ ਝਾੜਨੇ ਸਨ, ਪਰ ਮਨ ਨੂੰ ਮੈਲਾ ਕਰ ਲਿਆ, ਹੋਰ ਫਲ ਦਿੱਤਾ, ਕਾਮਨਾ ਦਿੱਤਾ, ਬੜੀ ਗੱਲ। ਇੱਕ ਵੈਸ਼ਨਵ, ਇੱਥੇ ਵੈਸ਼ਨਵ ਦਾ ਮਤਲਬ ਵੈਸ਼ਨਵ ਧਰਮ ਦੀ ਗੱਲ ਨਹੀਂ ਹੋ ਰਹੀ, ਅਸਲ ਵੈਸ਼ਨਵ ਦੀ ਗੱਲ ਹੋ ਰਹੀ ਹੈ। ਮਹਾਰਾਜ ਜੀ ਕਹਿੰਦੇ ਉਹ ਕਦੇ ਕਿਸੇ ਫਲ ਕੰਮ, ਕਿਸੇ ਵੀ ਕਾਮ ਕਰਮ ਦੇ ਫਲ ਦੀ ਇੱਛਾ ਨਹੀਂ ਰੱਖਦੇ। ਉਹ ਸਾਰੇ ਕਰਮ ਪਰਮਾਤਮਾ ਨੂੰ ਸਮਰਪਣ ਕਰਦਾ, ਕੋਈ ਕਰਮ ਕਰ ਲੈ ਉਹਨੂੰ ਸਮਰਪਣ ਕਰ। ਹੇ ਪ੍ਰਭੂ, ਮੈਂ ਨਹੀਂ ਕੁਝ ਕਰ ਸਕਿਆ, ਤੂੰ ਕਰਾਇਆ ਤੇ ਕਰ, ਉਹਦੇ ਤੇਰਾ ਤੇਰਾ ਕੀਤਾ ਹੋਇਆ, ਤੇਰਾ ਕੀਤਾ ਹੋਇਆ। ਇਸ ਤਰ੍ਹਾਂ ਉਹ ਕਿਸੇ ਵੀ ਪ੍ਰਕਾਰ ਦੇ ਕਰਮ ਦੀ ਫਲ ਦੀ ਇੱਛਾ ਆਪਣੇ ਮਨ ਚ ਨਹੀਂ ਕਰਦਾ। ਇਹ ਵੈਸ਼ਨਵ ਦਾ ਧਰਮ ਹੈ। ਵੈਸ਼ਨਵ ਕੇਵਲ ਪਰਮਾਤਮਾ ਦੀ ਭਗਤੀ ਔਰ ਉਹਦੇ ਕੀਰਤਨ ਦੇ ਨਾਲ ਰਚਿਆ ਹੈ। ਕੇਵਲ ਪਰਮਾਤਮਾ ਦੀ ਭਗਤੀ ਔਰ ਕੀਰਤਨ ਉਹਦੇ ਚ ਰਚਿਆ ਹੈ। ਕੀਰਤਨ ਸੰਗ ਰਚ ਹੈ, ਕੀਰਤਨ ਦੇ ਨਾਲ ਰਚਿਆ, ਭਗਤੀ ਦੇ ਨਾਲ ਰਚਿਆ। ਉਹ ਕੇਵਲ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਕੁਝ ਹੋਰ ਸੋਚਦਾ ਹੀ। ਹਰ ਵੇਲੇ ਪ੍ਰਭੂ ਦੀ ਨਿਰੰਕਾਰ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਹੈ ਔਰ ਇਹੀ ਕਹਿੰਦਾ ਹੈ, ਪ੍ਰਭੂ ਮੈਂ ਤੇਰੀ ਭਗਤ ਨਹੀਂ ਛੱਡਦਾ, ਤੇਰੀ ਭਗਤੀ ਨਹੀਂ ਛੱਡਦਾ। ਔਰ ਹਰ ਵੇਲੇ ਪਰਮਾਤਮਾ ਦੇ ਕੀਰਤਨ ਵਿੱਚ ਲੱਗਾ ਹੈ। ਕੀਰਤਨ ਦਾ ਮਤਲਬ ਇੱਥੇ ਪ੍ਰਭੂ ਦੀ ਕੀਰਤੀ, ਸਾਜਾਂ ਨਾਲ ਹੋ ਜਾਏ, ਹਾਰਮੋਨੀਅਮ ਨਾਲ ਹੋ ਜਾਏ, ਕਿਸੇ ਸਾਜ਼ ਨਾਲ ਹੋ ਜਾਏ, ਰਬਾਬ ਨਾਲ ਹੋ ਜਾਏ, ਸਰੰਦੇ ਨਾਲ ਹੋ ਜਾਏ, ਤਾਨਪੁਰੇ ਨਾਲ ਹੋ ਜਾਏ, ਇਹ ਭਾਵੇਂ ਉਹ ਕੀਰਤੀ ਬਿਨਾਂ ਸਾਜਾਂ ਤੋਂ ਉਸ ਨਿਰੰਕਾਰ ਦੀ ਉਪਮਾ ਕਰਦੇ। ਕੀਰਤੀ ਤਾਂ ਕੀਰਤੀ, ਮਹਾਰਾਜ ਜੀ ਕਹਿੰਦੇ ਜਿਹੜਾ ਅਸਲ ਵਿੱਚ ਵੈਸ਼ਨਵ ਹੈ ਉਹਦਾ ਧਰਮ ਹੈ ਕਿ ਉਹ ਹਰ ਵੇਲੇ ਭਗਤੀ ਕਰਦਾ ਅਤੇ ਹਰ ਵੇਲੇ ਕੀਰਤਨ ਕਰਦਾ। ਕੀਰਤਨ, ਕੀਰਤਨ ਕਿਹੜਾ ਕਰਦਾ? ਪ੍ਰਭੂ ਦਾ, ਪਰਮੇਸ਼ਰ ਦਾ। ਹਰੀ ਦਾ ਕੀਰਤਨ ਹੀ ਉਹਦਾ ਆਧਾਰ ਹੈ, ਉਹਦੇ ਜੀਵਨ ਦਾ ਆਧਾਰ ਹੈ, ਔਰ ਉਹ ਹਰ ਵਕਤ ਪਰਮਾਤਮਾ ਦੀ ਭਗਤੀ ਅਤੇ ਕੀਰਤਨ ਵਿੱਚ ਲੱਗਾ ਹੋਇਆ। ਉਹਦੇ ਮਨ ਔਰ ਤਨ ਦੇ ਅੰਦਰ, ਮਨ ਵਿੱਚ ਵੀ ਔਰ ਤਨ ਵਿੱਚ ਵੀ ਗੋਪਾਲ ਦਾ ਸਿਮਰਨ ਕਰ, ਸਿਮਰਨ ਗੋਪਾਲ, ਗੋਪਾਲ ਦਾ ਸਿਮਰਨ ਉਹਦੇ ਮਨ ਵਿੱਚ ਵੀ ਔਰ ਉਹਦੇ ਤਨ ਵਿੱਚ ਵੀ। ਕੇਵਲ ਸਿਮਰਨ ਚੱਲ ਰਿਹਾ ਗੋਪਾਲ ਦਾ, ਕੇਵਲ ਮਨ ਵਿੱਚ ਵੀ ਚੱਲਦਾ ਉਹਨਾਂ ਦੇ ਤਨ ਵਿੱਚ, ਸਰੀਰ ਵਿੱਚ ਵੀ ਚੱਲਦਾ ਗੁਰਮੁਖ ਰੋਮ ਰੋਮ ਹਰ ਧਿਆਵੈ। ਉਹਨਾਂ ਦੇ ਸਰੀਰ ਦਾ ਰੋਮ ਰੋਮ ਵੀ ਪਰਮਾਤਮਾ ਦਾ ਚਿੰਤਨ ਕਰਦਾ, ਪਰਮਾਤਮਾ ਦੀ ਅਰਾਧਨਾ ਕਰਦਾ। ਐਸੀ ਉਹਨਾਂ ਦੀ ਅਵਸਥਾ। ਸੰਤ ਬਾਬਾ ਸੁੰਦਰ ਸਿੰਘ ਢਿੰਡਰਾਂ ਵਾਲੇ ਮਹਾਂਪੁਰ, ਇੱਕ ਡਾਕਟਰ ਨੇ ਉਹਨਾਂ ਨੂੰ ਪੁੱਛਿਆ, ਮਹਾਰਾਜ ਆਪ ਜੀ ਦੀ ਅਵਸਥਾ ਬਾਰੇ ਦੱਸੋ। ਤੇ ਬਾਬਾ ਜੀ ਨੇ ਅੱਗੋਂ ਜਵਾਬ ਦਿੱਤਾ, ਪਹਿਲਾਂ ਡਾਕਟਰ ਸਾਹਿਬ ਤੁਸੀਂ ਕੁਝ ਆਪਣੀ ਅਵਸਥਾ ਬਾਰੇ ਬਿਆਨ ਕਰੋ। ਕਹਿਣ ਲੱਗੇ, ਮਹਾਰਾਜ ਜਦੋਂ ਵੀ ਕੋਈ ਆਵਾਜ਼ ਸੁਣਦੀ ਹੈ, ਅਗਰ ਮੈਂ ਮੰਨ ਲਓ ਗੱਡੀ 'ਤੇ ਵੀ ਜਾ ਰਿਹਾ, ਅਤੇ ਜਿਹੜੀ ਆਵਾਜ਼ ਸੁਣਦੀ ਉਸ ਆਵਾਜ਼ ਵਿੱਚੋਂ ਮੈਨੂੰ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦਾ ਜਾਣ ਸੁਣ, ਠੀਕ ਹੈ ਉੱਪਰ ਸਾਹਿਬ ਪਹਿਲਾਂ ਮੇਰਾ ਵੀ ਸੈਂਕਟ ਕਰ ਲਓ, ਬਾਅਦ ਵਿੱਚ ਗੱਲ ਕਰ। ਸਰੀਰ ਦੇ ਇੱਕ ਹਿੱਸੇ 'ਤੇ ਕੰਨਾਂ ਵਾਲੀ ਜਿਹੜੀ ਡਾਕਟਰ ਦੀ ਮਸ਼ੀਨ ਹੁੰਦੀ ਹੈ, ਜਦੋਂ ਲਾਈ ਆਵਾਜ਼ ਆ ਰਹੀ ਹੈ ਜਿੱਥੋਂ ਵਾਹਿਗੁਰੂ ਗੁਰਮੰਤਰ ਦੀ, ਸਰੀਰ ਦੇ ਇੱਕ ਹਿੱਸੇ ਔਰ ਵਾਹਿਗੁਰੂ ਗੁਰਮੰਤਰ ਦੀ ਆਵਾਜ਼ ਇਤਨੀ ਗੰਭੀਰ ਹੈ, ਇਤਨੀ ਡੂੰਘੀ ਹੈ ਕਿ ਸੁਣਦਿਆਂ ਸਾਰ ਡਾਕਟਰ ਸਾਹਿਬ ਮਸਤ ਔਰ ਉੱਥੇ ਕੁਝ ਸਮਾਂ ਟਿੱਕੇ ਰਹੇ। ਅਤੇ ਬਾਬਾ ਜੀ ਕਹਿੰਦੇ, ਸਰੀਰ ਦੇ ਦੂਸਰੇ ਹਿੱਸੇ 'ਤੇ ਵੀ ਲਾ ਕੇ ਦੇਖੋ, ਜਿੱਥੇ ਜਿੱਥੇ ਵੀ ਕੰਨ ਦੇ ਹਿੱਸੇ 'ਤੇ ਲਾ ਕੇ ਦੇਖਦੇ ਨੇ, ਵਾਹਿਗੁਰੂ ਗੁਰਮੰਤਰ ਦੀ ਆਵਾਜ਼ ਸੁਣਦੇ ਨੇ ਸਰੀਰ ਦੇ ਰੋਮ ਰੋਮ। ਇੱਥੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੱਸ ਰਹੇ ਨੇ ਕਿ ਉਹਨਾਂ ਦੇ ਮਨ ਅਤੇ ਕੰਨ ਦੇ ਅੰਦਰ, ਮਨ ਵਿੱਚ ਵੀ ਔਰ ਤਨ ਵਿੱਚ ਵੀ ਗੋਪਾਲ ਦਾ ਸਮਾਂ। ਗੋਪਾਲ ਦਾ ਮਤਲਬ ਜਿਹੜਾ ਉਹ ਗੋਪਾਲ ਸਭ ਨੂੰ ਪਾਲਣ ਵਾਲਾ ਹੈ, ਸਭ ਦੀ ਪ੍ਰਤਪਾਲਣਾ ਕਰਨ ਵਾਲਾ ਪਰਮੇਸ਼ਰ ਹੈ, ਉਹਦਾ ਸਿਮਰਨ ਉਹਨਾਂ ਦੇ ਮਨ ਅਤੇ ਤਨ ਵਿੱਚ ਚੱਲ ਰਿਹਾ ਹੈ।
ਕਿਰਪਾਲ
ਉਹ ਜਿਹੜਾ ਐਸਾ ਵੈਸ਼ਨਵ ਹੈ, ਉਹਦੀ ਕਿਰਪਾ ਸਾਰਿਆਂ ਦੇ ਉੱਤੇ ਇੱਕੋ ਜਿਹੀ, ਉਹ ਆਪਣੀ ਕਿਰਪਾ ਸਭ ਦੇ ਉੱਤੇ ਇੱਕੋ ਜਿਹੀ ਰੱਖਦਾ। ਉਹਦੇ ਦ੍ਰਿਸ਼ਟੀ 'ਚ ਭੇਦਵਾਦੀ ਦ੍ਰਿਸ਼ਟੀ ਨਹੀਂ ਹੁੰਦੀ ਕਿ ਜਿਹੜੇ ਮੇਰੇ ਆਪਣੇ ਨੇ ਮੈਂ ਉਹਨਾਂ 'ਤੇ ਕਿਰਪਾ ਕਰਦਿਆਂ, ਜਿਹੜੇ ਬਗਾਨੇ ਉਹਨਾਂ ਨੂੰ ਛੱਡਦੇ। ਇੱਕ ਵੈਸ਼ਨਵ ਦੀ ਇਹ ਦ੍ਰਿਸ਼ਟੀ ਹੈ ਕਿ ਉਹ ਸਾਰਿਆਂ 'ਤੇ ਇੱਕੋ ਜਿਹੀ ਕਿਰਪਾ ਦ੍ਰਿਸ਼ਟੀ ਰੱਖਦਾ, ਸਭ ਉੱਤੇ ਇੱਕੋ ਜਿਹੀ ਦ੍ਰਿਸ਼ਟੀ, ਸਭ ਉੱਪਰ ਹੋਵਤ ਕਿਰਪਾਲ, ਸਭ ਉੱਤੇ ਕਿਰਪਾਲ, ਸਭ ਉੱਤੇ ਦਇਆ, ਕੋਈ ਵੀ ਆ। ਕੋਈ ਮੁਸਲਮਾਨ ਆ ਗਿਆ ਤੇਰੇ ਸਤਿਗੁਰਾਂ ਦੇ ਚਰਣਾਂ 'ਤੇ, ਸਾਹਿਬ ਦੀ ਕਿਰਪਾ ਉਹਦੇ 'ਤੇ ਵੀ ਹੈ। ਕੋਈ ਹਿੰਦੂ ਆ ਗਿਆ ਤਾਂ ਉਹਦੇ 'ਤੇ ਵੀ ਹੈ, ਕੋਈ ਯੋਗੀ ਆ ਗਿਆ ਤਾਂ ਉਹਦੇ 'ਤੇ, ਸਾਰਿਆਂ ਉੱਤੇ ਇੱਕੋ ਜਿਹੀ ਕਿਰਪਾ, ਸਭ ਉੱਤੇ ਇੱਕੋ ਜਿਹੀ ਕਿਰਪਾ ਕਿਰਪਾ। ਐਸੀ ਇੱਕ ਵੈਸ਼ਨਵ ਦੀ ਦ੍ਰਿਸ਼ਟੀ ਹੈ ਔਰ ਉਹਦੀ ਕਿਰਪਾ ਸਾਰਿਆਂ ਉੱਤੇ ਇੱਕੋ ਜਿਹੀ ਹੈ।
ਨਾਮ ਜਪਾਵੈ
ਹੋਰ ਜਿਹੜਾ ਐਸਾ ਵੈਸ਼ਨਵ ਹੈ ਭਾਈ, ਉਹ ਆਪਣੇ ਹਿਰਦੇ ਵਿੱਚ ਨਾਮ ਦ੍ਰਿੜ ਕਰਦਾ, ਪੱਕਾ ਆਪ ਦ੍ਰਿੜ ਹੈ, ਆਪ ਨਾਮ ਨੂੰ ਆਪਣੇ ਹਿਰਦੇ 'ਚ ਪੱਕਾ ਕਰਕੇ ਰੱਖਦਾ। ਅਤੇ ਜਿੱਥੇ ਉਹ ਆਪ ਆਪਣੇ ਹਿਰਦੇ 'ਚ ਨਾਮ ਪੱਕਾ ਕਰਕੇ ਰੱਖਦਾ, ਅਵਰ ਹੈ ਨਾਮ ਜਪਾਵੈ, ਮਹਾਰਾਜ ਜੀ ਕਹਿੰਦੇ ਉਹ ਫਿਰ ਹੋਰਨਾਂ ਨੂੰ ਵੀ ਨਾਮ ਜਪਾਉਂਦਾ, ਆਪ ਪੱਕਾ ਕਰਦਾ ਪਹਿਲਾਂ, ਇਹ ਨਹੀਂ ਲੋਕਾਂ ਨੂੰ ਕਹਿੰਦਾ ਜਪਿਆ ਕਰੋ ਜਪਿਆ ਕਰੋ, ਆਪ ਨੂੰ ਜਪਦਾ। ਅੱਜ ਕੱਲ੍ਹ ਜ਼ਿਆਦਾ ਇਸੇ ਤਰ੍ਹਾਂ ਹੀ ਹੁੰਦਾ, ਦੂਜਿਆਂ ਨੂੰ ਕਹਿਣਾ ਵੀ ਜਪਿਆ ਕਰੋ, ਆਪ ਨਹੀਂ ਜਪਣਾ। ਪਰ ਕਹਿੰਦੇ ਜਿਹੜਾ ਵੈਸ਼ਨਵ ਹੈ ਉਹ ਪਹਿਲਾਂ ਆਪ ਦ੍ਰਿੜ ਕਰਦਾ ਆਪਣੇ ਹਿਰਦੇ, ਫਿਰ ਦੂਜਿਆਂ ਨੂੰ ਕਹਿੰਦਾ ਜਪੋ, ਅਤੇ ਜਪਾਉਂਦਾ ਵੀ ਹੈ। ਆਪ ਵੀ ਜਪਦਾ ਤੇ ਦੂਜਿਆਂ ਨੂੰ ਵੀ ਜਪਾਉਂਦਾ ਤੇ ਦੋਵੇਂ ਕਿਰਿਆਵਾਂ ਹੋਣੀਆਂ ਦੇਵੀਆਂ ਨੂੰ ਸਿੱਖ ਕੇ। ਕੇਵਲ ਇੱਕ ਕਿਰਿਆ ਹੈ, ਦੋਵੇਂ ਆਪ ਵੀ ਜਪੇ ਤੇ ਦੂਜਿਆਂ ਨੂੰ ਵੀ ਜਪਾ। ਤੇ ਮਹਾਰਾਜ ਜੀ ਕਹਿੰਦੇ ਜਿਹੜਾ ਇਸ ਪ੍ਰਕਾਰ ਨਾਲ ਆਪ ਹਿਰਦੇ ਦੇ ਨਾਮ ਨੂੰ ਦ੍ਰਿੜ ਕਰਕੇ ਫਿਰ ਦੂਜਿਆਂ ਨੂੰ ਜਪਾਉਂਦਾ ਹੈ,
ਨਾਨਕ ਕਰਨ ਜਪ ਪਾਵੇ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਉਹ ਵੈਸ਼ਨੋ ਪਰਮ ਗਤੀ ਨੂੰ ਪ੍ਰਾਪਤ ਕਰਦਾ। ਪਰਮ ਗਤੀ ਜਿਹੜੀ ਸਭ ਤੋਂ ਸ੍ਰੇਸ਼ਟ ਗਤੀ, ਉਹ ਗਤ ਉਹ ਅਵਸਥਾ ਉਸ ਵੈਸ਼ਨੋ ਨੂੰ ਪ੍ਰਾਪਤ ਹੁੰਦੀ ਹੈ ਜਿਹੜੀ ਉੱਪਰਲੀ ਦੱਸੀ ਅਵਸਥਾ ਬਣੀ ਹੋਈ ਹੈ। ਜਿਵੇਂ ਵੈਸ਼ਨੋ ਦੀ ਪਰਿਭਾਸ਼ਾ ਉੱਪਰ ਦੇ ਕੇ ਆਏ ਹੈ, ਇਸ ਤਰ੍ਹਾਂ ਦੀ ਜਿਹੜੀ ਅਵਸਥਾ ਬਣੀ ਹੋਈ ਹੈ, ਮਹਾਰਾਜ ਜੀ ਕਹਿੰਦੇ ਭਾਈ ਉਹ ਵੈਸ਼ਨੋ ਪਰਮ ਗਤੀ ਨੂੰ ਪ੍ਰਾਪਤ ਕਰ ਲੈਂਦਾ। ਜਿਹੜੀ ਸਭ ਤੋਂ ਸ੍ਰੇਸ਼ਟ ਗਤੀ ਦਾ ਮਤਲਬ ਹੈ ਮੁਕਤੀ, ਉਸ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ, ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ। ਗੁਰੂ ਸਾਹਿਬ ਕਿਰਪਾ ਕਰਨ ਤੇ ਪਵਿੱਤਰ ਪਾਵਨ ਗੁਰਬਾਣੀ ਦੀਆਂ ਪਾਵਨ ਵਿਚਾਰਾਂ ਸਾਡੇ ਹਿਰਦੇ ਵਸਣ, ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ।